एक ओंकार सतनाम करता पुरुष निर्भउ निर्वैर अकाल मूर्त अजूनी सह पहू गुर प्रसाद राग वडहंस महला पहला कर पहला अमली अमल ना अंबड़ा
सार संगे जी सतगुरु अंतर्यामी श्री गुरु नानक देव महाराज साहब जी जदों जगत नूं तारन वास्ते राज बलार नूं ब्रह्म ज्ञान दे के श्री नकाने साहब तों माता पिता नूं संतोष दे के चले गए हन। 12 साल बाद देशां च विचरदे होए संसार नूं तारदे होए भाई बाले दे पिता चंद्रभान दे खूह ते आ के सतगुरु साहब जी उतरे हन। इथे उतरिया नूं जाण के भाई मरलाना जी ने आग्ञा मंगी कि महाराज में घर जाया वा मिलिया वा। सतगुरु जी ने आग्ञा की मोच ना फसवी छेती आदमी राज मिल के भाई मरलाना जी उस वक्त साहब सिंह जी गुरु साहब की आग्ञा पा के घर गए ते मरलाने ने मिलके आपके घर माता साहब जी आके मिलिया घर विच। माता जी ने पूछया भाई मरलानिया सतगुरु नानक देव जी किथे हन तू ने नाल सी ते महाराज दा बरगिया जान के मरदाने ने कोई बचन ना किया। उस वे उठ के घरों तुर पे माता जी वेखते रहे भी तो बाहर नहीं चलिया महाराज साहब इथे आए होने है ये रोकया करके दसदा नहीं है। माता जी मगर भज के इहदे मिले कहन लगे मरदाना जी तैनू पता है दस गुरु साहब किथे हन। उस वे मरदाना जी भय करके चुप कर रहा। माता जी सोहणे सोहणे भोजन लै के बस्तर लै के चंद्रभान दे खूह ते भाई मरलाने दे मगर मगर पुज गए। उथे पुज के माता जी जदों आए वेखे सतगुरु जी ने माता जी दे चरणी हथ लाया सत्कार कीता। माता साहब जी बैठ गए प्रेम दे नाल। माता तृप्ता जी ने उस वेले कहा मैं वारी सब तो पर वारी वार वार गुर कह मैं तारी। मैं वारने जावा ये पुत्र मैं आप तो वारने जावा क्यों गुरु साहब जी माता जी माता तृप्ता जी प्यार नाल वचन कह रहे हैं। सतगुरु महाराज साहब सच्चे पातशाह जी दे के मिठे मिठे भोजन रखे ते बस्तर रखे ते उस वक्त गुरु साहब जी ने पवित्र शब्द उच्चारण किया है आदि विच शब्द मंगल करते हैं गुरु अर्जन साहब जी महामंत्र रूप एक अद्वैत रूप परमेश्वर है ओंकार सारिया का प्रकाशक है सतरी काल वाद रूप है गुरु चेतन नाम प्रसिद्ध रूप है बोध बोधक भाव संबंध है करता सारे जगत बचने वाला पुरख सारिया था पूर्ण है निरपो पै तो बिना है निर्वैर वैर तो रहता है अकाल मूर्त काल तो रह तो उसका स्वरूप अस्थी है अजूनी अजन्मा स्वरूप है सैपन सुते प्रकाश रूप है गुरु चेतन स्वरूप है अज्ञान का नाश करके ज्ञान का प्रकाश करने वाला है प्रसाद कृपालू का कृपा दृष्टि करने वाला है ऐसा स्वरूप 10 रूप धार के गुरान कृपा की आदम से कह अवतारा सोई गुरु समझियो हमारा यूं सतगुरां की कृपा करके प्राप्त होने योग है। हुण सतगुरु जी राग बड़हंस पर आरंभ करते हैं राग बड़हंस विच महला पहला पहले पातशाह उच्चारण करते घर पहला पहले सरकार दे अंदर
अमली अमल ना अंबड़ा
माता साहब जी ने गुरु साहब तो बलिहारने जाने जदों कहा हौ वारी सुतो वर वारी वार वार गो कह मैं तारी तो मारे कहते माता जी असि हो वारी वंजा खनिए वंजा असि वारने वंजा जाने हाँ खनिए चार टुकड़े हो जाइए चारे अंताकरण कुर्बान कर दिए मन बुद्ध चित अहंकार
साहब की नाम
साहब मालिक अकाल पुरख तेरे नाम तो बार नहीं जाइए कुर्बान करिए अपना आप चार टुकड़े होके कुर्बान हो जाइए मन बुद्ध चित अहंकार की हंगता छड दईए ये टुकड़े कर दईए इन्हां दे ते आप दे नाम तो कुर्बान जाइए बलिहार जाइए। माता जी कहण लगे कि आप सुधर आपके वास्ते बस्तर लियांदे है ये पखाए वास्ते छड करके आप ये संजर पछाके पहरो तां महाराज साहब जी उस वेले उत्तर दिंदे हन माता नूं بچن تو اگے بھی ہور بھی ہے گے ہے جڑے ہن گے جس وقت مارن کا رتا پن من کا سپیدی سا دھیان شری راگ آئے ہیں پر یہ شبد اچارن کرتے ہیں
عملی عمل نہ امبڑا
یہ ماتا جی عملی عمل نہ امبڑا عملی آدمی نو جے کر کے عمل نہ امبڑے نہ اپڑے نہ پراپت ہوئے
مچھی نیر نہ ہو
اس نو پاویں سارے پدارت کھان نو دئیے جلیبیاں پروس دئیے پوریاں پروس دئیے کڑا پرشاد پروس دئیے عملی نو بھوجن زہر ورگے لگتے ہیں جنہاں چ عمل نہ آیا ہوگی عملی نو جی عمل نہ ملے تو پرسن نہیں ہوندا ہے عمل کھادے تو بغیر کھڑدا نہیں ہوندا چت
مچھی نیر نہ ہو
مچھی دے تائیں ماتا جی پویں بھائی گرداس صاحب لکھیا ہے نیر کو نکاس کے جو لپیٹ کے پٹمبر میں مچھی نو کڈ کے پٹ دے ریشم دے بستر لپیٹ کے رکھ لیے تا بھی مچھی جیوں دی نہیں رہ سکتی مچھی نو جے پانی نہ پراپت ہوگی
جو رتے سہ اپنے
اسی پرکار ماتا جی یہ سہ اپنے پتی پرمیشر چ رنگے ہوئے جنہاں دے چت ہے
بھاو ہے سب کو
سارے پدارت کھان نو سادہ من مچھی بھی نہیں آئی ہے جے پریم کی جل نہ پراپت ہوگی پھر اپنے پتی بھی رہی ہے ماتا صاحب جی
بھاگا سب کو
انہوں نے ساری دنیا کا جی دھرتی سب کنٹن کر دی جائے جن نالا اگر میں پایا رہا ہمیں سب کو تلاش دے دے گی تم یہ خوش نہیں ہندو مہاراج لکشما کے دن
واری بلیاں
پلیاں بلیاں ماتا جی تم ساتھوں وار نہیں جانی ابھی تم نے واری بلی
واری بلیاں
ماتا جی تم ساتھوں وار نہیں جانی ابھی تم نے واری بلیاں دار نہیں جانے
پلیاں بلیاں
ٹکڑے ٹکڑے ہو کے انتا کم کے قربان کر دئیے واحگرو تو
صاحب
تیرا پیچھوں بھی قربان جائیے ٹکڑے ٹکڑے ہو گئے تے تیرے نام تو بھی سکے پاپ کا قربان جانا
صاحب سبھی رکڑا
مہاراج آپ نے پرمیشور کی دندا ہے تو ہمارا کہنا ماتا صاحب جی سہر سبرے رکھڑا وہ سہر کے مالک ہے سہر گیان کل دے رکھڑا ہے جو سب برہم پرگتی میں آئی ہیں اتے جو اسرو بیتی میں آئی ہیں جڑا ہرن والبا ہے اپنے اصور بھی نہیں آئی ہیں برات مول بھی نہیں آئی ہیں برما پتیاں بھی نہیں آئی ہیں دشمن ڈالیاں بھی نہیں آئی ہیں سرجی فلاں بھی نہیں آئی ہیں برہم گیانی سر بھی نہیں آئی ہیں وہ سہج پرمیشور جو ہے وہ آپ ہی سبزی سروپ ہے سہج گیان سا جو رکھنا درست ہے
امرت جا کالا
وہ اکال پرکھ واحگرو گرو دا گرو کردار دا امر کرنے والا امرت رس نام ہے
جن کیا تے ترکت پائے
انہوں نے اس امر پھل کو امرت نے پیتا ہے نام نے وہ ترکت ہو گئے انہوں نے کسی لوگ کی برہم لوک آدتوں کے پدارتھ کی سلوک سمیر سلوک گج مکتیاں کی کسی پرکار کی کامنا رہی سورگ کے پدارتھ ہیں جب بھوگوں کی سارے والوں لوگ پرلوک کے پدارتھ ترپت ہو کے رج گئے ہیں
تین بلے ہار جاؤ
انہوں نے سارا واشنا کھان پین دیا مٹ گیا پہلے دیا بھوگن دیا انہوں تو اِسی بلیہار جانے قربان جانے ہمارا فرما ہم
میں کی نظر نہ آ رہی
ماتا صاحب نے درشن کیا مہاراج جو پرمیشر ایسا ہے صاحب گیان فل دے برش ہے وہ امرت برخ ہے مینو کیوں نہیں سچے پادشاہ نگاہ چاہتا ہے
بس ہے ہبیاں نال
اسی پرکار جگیاسو بےنتی کرتے گرا کے پھر سدگرو مینو کیوں نہیں وہ نگاہ چاہتا درشٹی چ کیوں نہیں آتا ہے مینو وہ دب درشٹی کیوں نہیں پراپت ہوں گی
بس ہے ہبیاں نال
ہبیاں مہاپرکھ تت ویتیا روپی سخیاں مہارا پٹرانیاں دے نال ہر وقت وسدا ہے نت سروپ ہو کے
دکھا تے آیا کیوں لہ
پتر سدگرو جی دے تاں نہیں نظر آؤں سنو
جاں سر پیتر دکھا تے آیا کیوں لہ
جڑا پانی دے ترکھا کر کے تہایا ہے ਜਦ ਵੱਲੋਂ ਚਿਹਾਇਆ ਆਦਮੀ ਉਹਦੀ ਤੇ ਕਿਸ ਪ੍ਰਕਾਰ ਲੈ ਸਕਦੀ ਹੈ
ਜਾਂ ਸਰ ਭੀਤਰ ਪਾਲ
ਜੇ ਸੂਰਜ ਵਿੱਚ ਪਾਲ ਫੱਟ ਕੱਢੀ ਹੋਈ ਹੋਵੇ ਕੰਧ ਕੱਢੀ ਹੋਈ ਹੋਵੇ ਪੜਦਾ ਹੋਵੇ ਉਹ ਪਾਣੀ ਦੀ ਪ੍ਰਾਪਤੀ ਨੀ ਜਿਵੇਂ ਕਰ ਸਕਦਾ ਇਸੇ ਪ੍ਰਕਾਰ ਸਾਧ ਸੰਗਤ ਨੂੰ ਪਰਮੇਸ਼ਰ ਦਾ ਤਲਾਅ ਹੈ ਭਜਨ ਕੀਰਤਨ ਜਿਹੜਾ ਜਲ ਹੈ ਤਿਖਾ ਜਿਹੜਾ ਤ੍ਰਿਸ਼ਾ ਕਰਕੇ ਭਜਨ ਦੇ ਕਰਕੇ ਤਿਹਾਇਆ ਪੁਰਖ ਹੈ ਉਹ ਕਿਵੇਂ ਪ੍ਰਾਪਤ ਕਰ ਸਕੇ ਜਦੋਂ ਸਤਸੰਗਤ ਰੂਪੀ ਸਰੋਵਰ ਵਿਚ ਮਨਮੁਖਤਾ ਰੂਪੀ ਪਾਲ ਕੰਧ ਕੱਢੀ ਬੈਠਾ ਹੈ ਮਨਮੁਖ ਹੈ ਜੇ ਸੰਗਤ ਦੇ ਨਾਲ ਸਨਮੁਖ ਨਹੀਂ ਉਹਨੂੰ ਕਿਸ ਪ੍ਰਕਾਰ ਉਪਦੇਸ਼ ਰੂਪੀ ਜਲ ਪ੍ਰਾਪਤ ਹੋਵੇ ਸੰਗਤ ਵਿਚੋਂ ਉਹ ਧਾਰਨਾ ਤੋਂ ਹੀਣਾ ਪੁਰਖ ਹੈ ਮਨਮੁਖਤਾ ਰੂਪੀ ਵੱਟ ਨਿਕਲੀ ਹੋਈ ਹੈ ਕੰਧ ਨਿਕਲੀ ਹੋਈ ਹੈ ਇਸ ਕਰਕੇ ਉਹ ਪ੍ਰਾਪਤ ਨਹੀਂ ਕਰ ਸਕਦਾ ਇਸੇ ਪ੍ਰਕਾਰ ਅੰਤਾ ਕਰਨ ਇੱਕ ਤਲਾਹ ਹੈ ਜੋ ਪਰਮੇਸ਼ਰ ਦਾ ਸਰਵਣ ਮਨ ਅਧਿਆਸਨ ਕਰਨਾ ਹੈ ਇਹ ਅੰਮ੍ਰਿਤ ਜਲ ਹੈ ਇਹ ਉਹ ਤਿਹਾਇਆ ਜਿਹੜਾ ਜਗਿਆਸੂ ਹੈ ਉਹਦੀ ਤੇ ਕਿਵੇਂ ਲਵੋ
ਜਾਂ ਸਰ ਭੀਤਰ
ਅੰਤਾਕਰਨੀ ਸਰੂਪ ਵਿਚ ਅੰਤਾਕਰਨ ਅੰਦਰ ਹੰਗਤਾ ਮਮਤਾ ਦੀ ਪਾਲ ਵੱਟ ਬੰਨੀ ਹੋਈ ਹੈ ਇਹ ਕੰਧ ਕੱਢੀ ਬੈਠਾ ਹੰਗਤਾ ਮਮਤਾ ਦੀ ਦੇਹ ਦੀ ਹੰਗਤਾ ਕਰਦਾ ਪਦਾਰਥਾਂ ਦੀ ਮਮਤਾ ਕਰਦਾ ਹੈ ਇਸੇ ਪ੍ਰਕਾਰ ਆਤਮਾਨੰਦ ਰੂਪੀ ਸਰੋਵਰ ਹੈ ਔਰ ਜੋ ਬ੍ਰਹਮਾਨੰਦ ਰੂਪੀ ਜਲ ਕਿਸ ਪ੍ਰਕਾਰ ਪ੍ਰਾਪਤ ਕਰ ਸਕੇ ਜਿਸ ਵਕਤ ਦੇਹ ਅਭਿਆਸ ਰੂਪੀ ਅੰਦਰ ਸਰੋਵਰ ਦੇ ਵੱਟ ਕੱਢੀ ਬੈਠਾ ਹੈ ਦੇਹ ਅਭਿਆਸ ਮਿਟੇ ਤਾਂ ਸਰੂਪ ਦੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ
ਨਾਨਕ ਤੇਰਾ ਬਾਣੀ
ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਇਸ ਪ੍ਰਕਾਰ ਕਰੇ ਕਿ ਨਾਰਾ ਮੈਂ ਤੇਰਾ ਬਾਣੀਆਂ ਉਚਾਰਨ ਵਾਲਾ ਬਣਜਾਰਾ ਹਾਂ ਬਣਜੋਟਾ ਹਾਂ ਤੇਰਾ ਸੱਚੇ ਪਾਤਸ਼ਾਹ
ਸਾਹਿਬ ਮੈਰਾ
ਤੂੰ ਸਾਡਾ ਸਾਹਿਬ ਸੱਚੇ ਪਾਤਸ਼ਾਹ ਮੈਂ ਤੇਰਾ ਬਣਜਾਰਾ ਹਾਂ ਤੇਰਾ ਨਾਮ ਸਾਡੀ ਆਸ ਪੂੰਜੀ ਹੈ ਸੱਚੇ ਪਾਤਸ਼ਾਹ ਸਰਦਾ ਰੂਪੀ ਪੂੰਜੀ ਹੈ ਸਾਡੇ ਪਾਸ
ਮਨ ਤੇ ਧੋਖਾ ਤਾਂ ਲਹਿ
ਇਹ ਮਾਰਾ ਮਨ ਦਾ ਧੋਖਾ ਜਿਹੜਾ ਸੰਸਾ ਹੈ ਸੰਸਾ ਪ੍ਰਮੇਗਤ ਪ੍ਰਮਾਣਗਤ ਪ੍ਰਮਾਣਗਤ ਪ੍ਰਮੇਗਤ ਅਸੂ ਭਾਵਨਾ ਸੰਸਾ ਦੇ ਵਿਪਰੀਤ ਭਾਵਨਾ ਰੂਪ ਸੰਸਾ ਤਾਂ ਇਹ ਲਹਿ ਸਕਦਾ ਅੰਦਰੋਂ
ਜਾਂ ਸਿਫਤ ਕਰੀ ਅਰਦਾਸ
ਜੇ ਸਿਫਤੀ ਪਰਮੇਸ਼ਰ ਤੇਰੇ ਅੱਗੇ ਅਰਦਾਸ ਕਰੀਏ ਰਿਹਾ ਕਰਕੇ ਸਿਫਤ ਕਰਦੇ ਰਹੀਏ ਭਗਤੀ ਕਰਦੇ ਰਹੀਏ ਤੇ ਮੁੱਖ ਕਰਕੇ ਅਰਦਾਸ ਕਰਦੇ ਰਹੀਏ ਬੇਨਤੀਆਂ ਕਰਦੇ ਰਹੀਏ ਤਾਂ ਮਨ ਦਾ ਸੰਸਾ ਸਾਰਾ ਜੰਮਣ ਮਰਨ ਦਾ ਮਿਟਦਾ ਹੈ ਫਿਰ ਮੁਕਤੀ ਨੂੰ ਪ੍ਰਾਪਤ ਹੋਈਦਾ ਇਉਂ ਮਹਾਰਾਜ ਜੀ ਨੂੰ ਮਾਤਾ ਜੀ ਨੂੰ ਉਪਦੇਸ਼ ਦੇ ਕੇ ਲਿਵ ਲਗਾਤੀ ਮਾਤਾ ਸਾਹਿਬ ਤ੍ਰਿਪਤਾ ਜੀ ਦੀ
ਵਡਹਾਂਸ ਮਹੱਲਾ ਪਹਿਲਾ ਗੁਣਵੰਤੀ
ਸੋਹਰਾਵਿਆ ਗੁਰੂ ਸਾਹਿਬ ਵਿਚਰਦੇ ਨਸ਼ਹਿਰੇ ਚ ਜਦੋਂ ਗਏ ਹੈ ਇਹ ਗੁਜਰਾਤ ਵਿਚ ਨਸ਼ਹਿਰਾ ਟਾਂਡੇ ਦੇ ਪਾਸ ਹੈ ਉੱਚੀ ਜੀ ਫੇਰੀ ਜੀ ਹੈ ਪਹਾੜੀ ਦੀ ਉਹਦੇ ਉੱਤੇ ਨਗਰ ਵੱਸਦਾ ਹੈ ਕਸਬਾ ਜਿਹਾ ਇਸ ਵਿਚ ਇਹ ਸੌ ਸੁਹਾਗਣ ਦਾ ਮੁਕਾਮ ਸੀ ਇਹ ਸੌ ਸੁਹਾਗਣ ਇੱਥੇ ਰਿਹਾ ਕਰਦਾ ਸਤਿਗੁਰੂ ਮਹਾਰਾਜ ਸਾਹਿਬ ਜਦੋਂ ਗਏ ਇੱਕ ਮਾਈ ਦੇ ਘਰ ਚ ਉਤਾਰਾ ਕੀਤਾ ਤੇ ਮੇਲਾ ਵੇਖ ਕਰਕੇ ਮਹਾਰਾਜ ਨੇ ਕਿਹਾ ਚੱਲ ਮਰਦਾਨਿਆਂ ਲੈ ਚੱਲੀਏ ਤੈਨੂੰ ਦਰਸ਼ਨ ਕਰਾਈਏ ਮਹਾਰਾਜ ਸਾਹਿਬ ਸੌ ਸੁਹਾਗਣ ਦੇ ਬੂਹੇ ਅੱਗੇ ਆਏ ਤੇ ਸੌ ਸੁਹਾਗਣ ਸਾਧ ਸੰਗਤ ਜੀ ਉਦੋਂ ਪਹਿਰੇ ਲਾਏ ਹੋਏ ਸੀ ਤੇ ਕੱਲਾ ਹੀ ਅੰਦਰ ਬੈਠਾ ਸੀ ਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਜਾਂ ਤੇਰੇ ਦਰਵਾਜੇ ਤੇ ਦਰਵੇਸ਼ ਆਏ ਹੈ ਦਰਸ਼ਨ ਦੇ ਤੇ ਲੈ ਇਹ ਜਦੋਂ ਸੁਨੇਹਾ ਭੇਜਿਆ ਦੇਵਾਨਕੀਆਂ ਨੂੰ ਕਹਿੰਦਾ ਮੈਂ ਨੀ ਅੱਜ ਕਿਸੇ ਦੇ ਦਰਸ਼ਨ ਕਰਨੇ ਮੈਨੂੰ ਅੱਜ ਸੌ ਦੇ ਦਰਸ਼ਨ ਦੇ ਰੋਕ ਦੇ ਉਹਨਾਂ ਫਕੀਰਾਂ ਨੂੰ ਜਦੋਂ ਇਹ ਰੋਕਿਆ ਮਹਾਰਾਜ ਸਾਹਿਬ ਨੇ ਆ ਕੇ ਦੇਵਾਨਕੀ ਨੂੰ ਕਿਹਾ ਜੀ ਅੱਜ ਮੈਨੂੰ ਸੌ ਦੇ ਦਰਸ਼ਨ ਦੇ ਉਹ ਕਹਿੰਦਾ ਤੇ ਮੈਂ ਕਿਸੇ ਦੇ ਦਰਸ਼ਨ ਨੀ ਕਰਨੇ ਮਹਾਰਾਜ ਕਹਿਣ ਲੱਗੇ ਆ ਮਰਦਾਨਿਆਂ ਕੁਝ ਨੀ ਇੱਥੇ ਗੁਰੂ ਸਾਹਿਬ ਜੋ ਕੰਡ ਦੇ ਕੇ ਮੁੜੇ ਉਸ ਵੇਲੇ ਮੇਲੇ ਚ ਲੜਾਈ ਸ਼ੁਰੂ ਹੋ ਗਈ ਲੜਾਈ ਸ਼ੁਰੂ ਹੋਈ ਕਿਸੇ ਨੇ ਦੁਕਾਨਾਂ ਲੁੱਟ ਲਈਆਂ ਕਿਸੇ ਨੇ ਝੰਡੇ ਚੱਕ ਲਏ ਕਿਸੇ ਨੇ ਉਹਦੀਆਂ ਕੌਡੀਆਂ ਪੈਸੇ ਪੂਸੇ ਚੱਕ ਲਏ ਦਰਵਾਜੇ ਅੱਗੇ ਸੀ ਜਿਹੜੇ ਅੱਗੇ ਅੰਦਰ ਜਾ ਵੜੇ ਅੰਦਰ ਜਾ ਕੇ ਵੇਖੇ ਤਾਂ ਫਕੀਰ ਮੰਦ ਕਰਮ ਕਰਦਾ ਫਿਰ ਵਿਚਾਰ ਕਰਦਾ ਵੇਖਿਆ ਗਲੱਥੇ ਮਾਰ ਮਾਰ ਕੇ ਬਾਹਰ ਕੱਢਦਾ ਕਹਿੰਦੇ ਉਹ ਪਖੰਡੀ ਇਹ ਸੁਹਾਗਣ ਇਹਦਾ ਰੰਡੀ ਹੈ ਇਸ ਤਰ੍ਹਾਂ ਕਹਿ ਕੇ ਕੱਢਦਾ ਬੜੀ ਫਕੀਰ ਦੀ ਨਿਰਾਦਰੀ ਹੋਈ ਮੇਲਾ ਨਾ ਲੱਗਿਆ ਸਾਲ ਗੁਜ਼ਰ ਗਿਆ ਸਾਲ ਬਾਅਦ ਗੁਰੂ ਸਾਹਿਬ ਜੀ ਫੇਰ ਆਏ ਉਸ ਵੇਲੇ ਮਹਾਰਾਜ ਸਾਹਿਬ ਤਰਸ ਆਇਆ ਵੀ ਇਹ ਮੇਲਾ ਨੀ ਲੱਗਾ ਇਹਦਾ ਇਹ ਉਸ ਦਿਨ ਤੋਂ ਇਹ ਮੇਲਾ ਹਟ ਗਿਆ ਪਖੰਡ ਇਹਦਾ ਜ਼ਾਹਰ ਹੋ ਗਿਆ ਫਿਰ ਗੁਰੂ ਸਾਹਿਬ ਇਹਦਾ ਪ੍ਰਤਾਪ ਬਣਾਉਣ ਵਾਸਤੇ ਇੱਕ ਪਿੰਗਲਾ ਚੜਿਆ ਅਸੀਂ ਬੂਹੇ ਅੱਗੇ ਮਹਾਰਾਜ ਬੈਠੇ ਉਸ ਮਾਈ ਦੇ ਉਹ ਪਿੰਗਲੇ ਵੱਲ ਨਿਗਾਹ ਕੀਤੀ ਨਿਗਾਹ ਕਰਨ ਤੋਂ ਉਹਦੇ ਲੱਤਾਂ ਹੋ ਗਈਆਂ ਹੱਥ ਪੈਰ ਸਾਬਤ ਹੋ ਗਏ ਕਹਿਣ ਲੱਗਾ ਮਹਾਰਾਜ ਮੈਂ ਤਾਂ ਤੁਹਾਡਾ ਸਾਥ ਨਹੀਂ ਛੱਡਣਾ, ਤੁਹਾਡੇ ਦਰਸ਼ਨਾਂ ਨਾਲ ਮੇਰਾ ਪਿੰਗਲਾਪਣਾ ਹਟ ਗਿਆ ਤੇ ਟੁੰਡਾਪਣਾ ਹਟ ਗਿਆ, ਮੈਂ ਰਾਜੀ ਹੋ ਗਿਆ। ਮਹਾਰਾਜ ਕਹਿੰਦੇ ਐਂ ਕਰ, ਇਹ ਸ਼ਹਿਰ ਜੇ ਕੋਈ ਆਵੇ ਤਾਂ ਤੂੰ ਕਹੀ ਮੈਨੂੰ ਸਹ ਸੁਹਾਗਣ ਚਰਨ ਦਿੱਤੇ। ਇਸ ਨੇ ਵਿਚਰ ਕੇ ਪਿੰਗਲਾ ਫਿਰਿਆ, ਸਾਰਿਆਂ ਨੂੰ ਦੱਸਿਆ, ਕਹਿੰਦੇ ਬਿਲ ਬੜਾ ਸਹ ਸੁਹਾਗਣ ਕਰਿਆ ਬਾਤ ਵਾਲਾ। ਸਾਰੇ ਲੋਕ ਹੈਰਾਨ ਹੋ ਗਏ। ਜਿਸ ਤਕੀਏ ਚ ਨਰਾਬੀ ਹੋਈ ਤਾਂ ਫਕੀਰ ਬੈਠਾ ਸੀ, ਜਦ ਉਥੇ ਗਿਆ ਸਹ ਸੁਹਾਗਣ ਦਾ ਨਾਂ ਲਿਆ, ਉਹ ਕਹਿੰਦਾ ਸਹ ਸੁਹਾਗਣ ਦਾ ਮੈਂ। ਇਹ ਕਹਿਣ ਲੱਗਾ, ਫਿਰ ਇਹਨਾਂ ਨੇ ਮੈਨੂੰ ਆਗਿਆ ਨੀ ਦਿੱਤੀ ਦੱਸਣ ਦੀ, ਤੈਨੂੰ ਦਿਖਾ ਦਿੰਦੇ। ਚੱਲ ਮਹਾਰਾਜ ਦੇ ਕੋਲ ਲਿਆਇਆ, ਗੁਰੂ ਸਾਹਿਬ ਦੇ ਚਰਨੀ ਪੈ ਗਿਆ। ਸਮਝ ਲਿਆ ਕਿ ਮੈਂ ਇਹਨਾਂ ਦੀ ਨਰਾਦਰੀ ਕੀਤੀ ਸੀ। ਮਹਾਰਾਜ ਨੇ ਕਿਹਾ, ਸਹਿ ਤਾਂ ਭਾਈ ਸਦਾ ਹੀ ਹਾਜ਼ਰ ਹੈ, ਪਖੰਡ ਨਾ ਕਰਿਆ ਕਰ, ਤੇਰਾ ਮੇਲਾ ਅੱਗੇ ਨੂੰ ਵੀ ਯਾਦ ਲੱਗਿਆ ਕਰੂਗਾ, ਸਤਨਾਮ ਦਾ ਯਾਦ ਕਰਿਆ ਕਰ। ਇਹ ਉਪਦੇਸ਼ ਉਸ ਨੂੰ ਦਿੱਤਾ ਸੀ ਗੁਰੂ ਸਾਹਿਬ ਜੀ ਨੇ। ਨਾਨਕ ਪ੍ਰਕਾਸ਼ ਆਉਂਦਾ ਗੱਲੀਆਂ ਸੀ ਚੰਗੀਆਂ, ਇਹ ਮਹਾਰਾਜ ਸਾਹਿਬ ਜੀ ਨੇ ਤ੍ਰਿਆ ਰਾਜ ਵਿੱਚ ਜਾ ਕੇ ਉਚਾਰਿਆ। ਇਵੇਂ ਸ਼ਬਦ ਦਾ ਉਪਦੇਸ਼ ਸਹੁੰ ਸਵਾਸਨ ਨੂੰ ਨਸ਼ਹਿਰੇ ਵਿੱਚ ਗੁਰੂ ਸਾਹਿਬ ਜੀ ਦੇ ਰਹੇ ਹਨ।
ਵੱਡਾ ਹੰਸ ਮਹੱਲਾ ਪਹਿਲਾ, ਗੁਣਵੰਤੀ ਸੋਹਰਾਵਿਆ।
ਸਤਿਗੁਰੂ ਜੀ ਕਹਿੰਦੇ ਜਿਹੜੀਆਂ ਗੁਣਾਂ ਵਾਲੀਆਂ ਬੀਬੀਆਂ ਹੈ, ਉਹਨਾਂ ਨੂੰ ਸਹੁ ਪਤੀ ਦੇ ਸੁਹਾਗ ਨੂੰ ਰਾਵਿਆ ਮਾਣਿਆ ਹੈ।
ਨਿਰਗੁਣ ਕੂਕੇ ਕਾ,
ਜਿਹਦੇ ਵਿੱਚ ਗੁਣ ਨੀ, ਕੋਈ ਰਸੋਈ ਨੀ ਪਕਾਉਣੀ ਆਉਂਦੀ, ਬਸਤਰ ਨੀ ਸਾਫ਼ ਕਰਨ ਜਾਣਦੀ, ਕਸੀਦਾ ਨੀ ਕੱਢਣ ਜਾਣਦੀ, ਘਰ ਦੀ ਸਫਾਈ ਨੀ ਜਾਣਦੀ, ਬੱਚਿਆਂ ਦਾ ਇਸ਼ਨਾਨ ਦਾਨ ਨੀ ਕਰਾ ਸਕਦੀ। ਉਹ ਜਿਹੜੀ ਨਿਰਗੁਣ ਹੈ, ਜੇ ਕੂਕਾ ਮਾਰਦੀ ਰਹੇ ਮੈਨੂੰ ਪਤੀ ਦਾ ਵਿਛੋੜਾ ਹੋ ਗਿਆ ਤਾਂ ਕੀ ਉਹਨੂੰ ਮਿਲਣਾ ਹੈ, ਕੁਝ ਨੀ ਹੱਥ ਆਉਂਦਾ। ਇਸੇ ਪ੍ਰਕਾਰ
ਗੁਣਵੰਤੀ ਸੋਹਰਾਵਿਆ,
ਜਿਹੜੀਆਂ ਗਿਆਨ ਰੂਪੀ ਗੁਣ ਵਾਲੀਆਂ ਮਹਾਤਮਾ ਸਖੀਆਂ ਹੈ, ਜਿਨ੍ਹਾਂ ਦੇ ਅੰਦਰ ਸਤਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ, ਉਹਨਾਂ ਗੁਣ ਵਾਲੀਆਂ ਨੂੰ ਸਹੁ ਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵਿਆ ਮਾਣਿਆ ਹੈ।
ਨਿਰਗੁਣ ਕੂਕੇ ਕਾ,
ਜਿਹਦੇ ਅੰਦਰ ਸਤਸੰਤੋਖ ਹੈ ਜੋ ਗੁਣ ਨੀ, ਉਹ ਜੇ ਜਿਗਿਆਸੂ ਰੂਪੀ ਜੀਵ ਰੂਪੀ ਇਸਤਰੀ ਕੂਕਾਂ ਮਾਰਦੀ ਰਹੇ, ਪੁਕਾਰਾਂ ਕਰਦੀ ਰਹੇ, ਤਾਂ ਕਾ ਕਿਆ ਪ੍ਰਾਪਤ ਹੋਣਾ, ਕੁਝ ਨੀ ਪ੍ਰਾਪਤ ਹੋਵੇਗਾ ਗੁਣਾਂ ਤੋਂ ਹੀਣਿਆਂ ਨੂੰ।
ਇਹ ਗੁਣਵੰਤੀ ਥੀ ਰਹੇ,
ਜਿਵੇਂ ਮਹਾਤਮਾ ਸੀਲ ਸੁਭਾਅ ਨਰਮ ਸੁਭਾਅ ਗੁਣ ਹਨ, ਜੇ ਇਹੋ ਜਿਹੇ ਗੁਣਾਂ ਵਾਲੀ ਜਿਗਿਆਸੂ ਰੂਪੀ ਇਸਤਰੀ ਹੋ ਰਹੇ
ਤਾਂ ਕੀ ਸੋਹਰਾਵਣ,
ਭਾਈ ਸਾਹਿਬ ਪਰਮੇਸ਼ਰ ਨੂੰ ਪੀਪਣਾ, ਉਸ ਵਾਹਿਗੁਰੂ ਦੇ ਆਨੰਦ ਨੂੰ ਮਾਨਣ ਵਾਸਤੇ ਅੰਤਰਮੁਖ ਹੋ ਕੇ ਜਾ ਸਕਦੀ ਹੈ ਤੁਰਿਆ ਪਦ ਵਿੱਚ।
ਮੇਰਾ ਕੰਤ ਰਿਸਾਲੂ ਕੀ ਧਨ ਅਵਰਾ ਰਾਵੇ ਜੀ।
ਫਿਰ ਸਾਹਿਬ ਸਿੰਘ ਜੀ ਜਿਹੜਾ ਜੀ ਤੱਕਵੇ ਤੇ ਮਹਾਂਪੁਰੂ ਕਹਿੰਦੇ ਆ, ਮੇਰਾ ਕੰਤ ਜੋ ਹੈ ਰਿਸਾਲੂ, ਜਿਵੇਂ ਸਲਵਾਨ ਦਾ ਪੁੱਤਰ ਸਾਹਿਬ ਸਿੰਘ ਜੀ ਜਤੀ ਹੋਇਆ ਹੈ, ਉਹਦੀ ਕੋਕਲਾਂ ਜਿਹੜੀ ਇਸਤਰੀ ਸੀ ਉਸ ਨੇ ਹੋਡੀ ਰਾਜੇ ਦੇ ਨਾਲ ਪਿਆਰ ਪਾ ਕੇ ਵਿਵਚਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਹੋਡੀ ਰਾਜੇ ਨੂੰ ਮਾਰ ਕੇ ਨਾ ਸ਼ਿਕਾਰ ਦੇ ਬਹਾਨੇ ਇਸ ਕੋਕਲਾ ਨੂੰ ਇਸ ਨੇ ਉਹਦਾ ਮਾਸ ਖੁਆਇਆ ਰਿਸਾਲੂ ਨੇ, ਤੇ ਮਗਰੋਂ ਜਿਸ ਵੇਲੇ ਗੱਲ ਕੀਤੀ ਵੀ ਤੈਂ ਉਸ ਦਾ ਹੀ ਮਾਸ ਖਾ ਲਿਆ ਜਿਹਦੇ ਨਾਲ ਤੈਂ ਸੰਗਤ ਕੀਤੀ ਸੀ, ਉਸ ਵੇਲੇ ਜਦੋਂ ਹੋਕਾ ਲੈਣ ਲੱਗੀ ਮਹਿਲ ਦੇ ਉੱਤੋਂ ਦੇਖ ਕਰਕੇ ਮਾਰਤੀ ਸੀ ਇਹੀ ਜੀ ਬਦਚਲ ਜਾਣ ਕੇ, ਕਿਉਂ ਰਿਸਾਲੂ ਜਤੀ ਸੀ। ਇਸੇ ਪ੍ਰਕਾਰ ਹਜ਼ੂਰ ਸੁਣਾਉਂਦੇ ਦਸਮ ਵਿੱਚ ਕਥਾ ਹੁੰਦੀ ਹੈ,
ਮੇਰਾ ਕੰਤ ਰਿਸਾਲੂ,
ਮੇਰਾ ਕੰਤ ਜੋ ਪਰਮੇਸ਼ਰ ਰਿਸਾਲੂ ਰਸਾਂ ਦਾ ਘਰ ਹੈ ਸੁੰਦਰ,
ਕੀ ਧਨ ਅਵਰਾ ਰਾਵੇ,
ਉਸ ਨੂੰ ਛੱਡ ਕੇ ਇਸਤਰੀ ਕਹਾਵੇ, ਉਸ ਪਰਮੇਸ਼ਰ ਦੀ ਰਾਣੀ ਕਹਾਵੇ, ਤੇ ਅਵਰਾ ਨੂੰ ਹੋਰ ਦੇਵੀ ਦੇਵਤਿਆਂ ਨੂੰ ਭੋਗਦੀ ਫਿਰੇ, ਭੋਗ ਲਗਾਉਂਦੀ ਫਿਰੇ, ਕਦੇ ਸੁਲਤਾਨ ਦਾ ਰੋਟ ਪਕਾਤਾ, ਕਦੇ ਗੁੱਗੇ ਦੀਆਂ ਸੇਵੀਆਂ ਬਣਾ ਤੀਆਂ, ਕਦੇ ਸ਼ਿਵਜੀ ਦੇ ਪਾਣੀ ਚੜਾ ਛੱਡਿਆ, ਇਉਂ ਕੀ ਧੰਨ ਇਸਤਰੀ ਉਸ ਪਰਮੇਸ਼ਰ ਦਾ ਭਗਤ ਬਣ ਕੇ ਹੋਰਨਾਂ ਦੇਵੀ ਦੇਵਤਾਂ ਰੋਂਦੀ ਫਿਰੇ ਭੋਗਦੀ ਫਿਰੇ, ਕੀ ਆਨੰਦ ਉਹਨੂੰ ਪ੍ਰਾਪਤ ਹੋਣਾ ਹੈ, ਉਸ ਨੂੰ ਕੋਕਲਾਂ ਦੀ ਨਹੀਂ ਨਾਸ ਹੀ ਹੋਣਾ ਹੈ।
ਰਹਾਉ ਕਰਨੀ ਕਾਮਨ ਜੇ ਥੀ ਹੈ,
ਪਰਮੇਸ਼ਰ ਦੀ ਸਿਫਤ ਪ੍ਰਾਪਤੀ ਵਾਸਤੇ ਇਸਤਰੀਆਂ ਟੂਣੇ ਕਰਦੀਆਂ ਰਹਿੰਦੀਆਂ। ਇਧਰ ਮਹਾਰਾਜ ਕਹਿੰਦੇ ਇਸ ਟੂਣੇ ਦੀ ਲੋੜ ਨਹੀਂ, ਪਤੀਆਂ ਨੂੰ ਜ਼ਹਿਰ ਵਾਲੀਆਂ ਚੀਜ਼ਾਂ ਖਵਾ ਕੇ ਕਮਰੇ ਕਰ ਦੇਣੇ ਤੇ ਆਪਦੇ ਸੁਹਾਗ ਭਾਗ ਵੱਲੋਂ ਵੀ ਹੱਥ ਧੋ ਗਏ ਨੇ, ਇਹ ਚੰਗਾ ਨਹੀਂ। ਕਰਨੀ ਕੰਮ ਜੇ ਥੀ ਹੈ, ਕਰਨੀ ਜਿਹੜੀ ਭਗਤੀ ਕਰਨੀ ਹੈ, ਇਹ ਕੰਮ ਟੂਣਾ ਜੇ ਕਰਕੇ ਹੋਵੇ,
ਇਹ ਮਨ ਧਾਗਾ ਹੋ,
ਅਤੇ ਕਰਨੀ ਕਾ ਮਨ ਜੇ ਥੀ ਹੈ, ਕਰਨੀ ਦਾ ਮਣਕਾ ਜਿਹੜਾ ਹੈ, ਜਿਸ ਪ੍ਰਕਾਰ ਮਣਕੇ ਹੁੰਦੇ ਹੈ ਜਾਦੂਗਰਾਂ ਦੇ, ਇਸੇ ਪ੍ਰਕਾਰ ਕਮਾਈ ਰੂਪ ਮਣਕਾ ਜੇ ਕਰਕੇ ਹੋਵੇ, ਮਨ ਸਿਰੋਮਣੀ ਕਮਾਈ ਜਿਹੜੀ ਹੈ ਇਹੋ ਹੀ ਕਾਮਨ ਟੂਣਾ ਜੇ ਕਰਕੇ ਹੋਵੇ
ਇਹ ਮਨ ਧਾਗਾ
ਉਹਦੇ ਵਿਚ ਮਣਕੇ ਵਿਚ ਨਾਮ ਰੂਪੀ ਮਣਕੇ ਚ ਜਿਹੜਾ ਮਨ ਦਾ ਜੁੜਨਾ ਇਹ ਧਾਗਾ ਹੋ ਜਾਵੇ ਪਰੋਣ ਵਾਸਤੇ ਮੋਤੀ ਚ
ਮਾਣਕ ਮੁੱਲ ਨਾ ਪਾਈਏ
ਮਾਣਕ ਪਰਮੇਸ਼ਰ ਦਾ ਨਾਮ ਹੈ ਮਾਣਕ ਉਜਲ ਰਤਨ ਦਾ ਨਾਮ ਹੁੰਦਾ ਹੈ ਸਰਵਣ ਕਰਨਾ ਮੰਨਣ ਕਰਨਾ ਨਿਰਧਿਆਸਨ ਕਰਨਾ ਇਹ ਸਕੇਤੀ ਅਰਥ ਹੈ ਪਰਮੇਸ਼ਰ ਦੇ ਮਾਣਕ ਹੈ ਇਹ ਸਰਵਣ ਪਰਮੇਸ਼ਰ ਦਾ ਜਿਹੜਾ ਹੈ ਸਾਰਿਆਂ ਸੰਸਿਆਂ ਦਾ ਹਾਰਕ ਮੰਨਣ ਜੋ ਪਰਮੇਸ਼ ਸੰਸਿਆ ਦਾ ਹਾਰਕ ਅਤੇ ਪਰਜੇ ਦਾ ਹਾਰਕ ਨਿਰਧਿਆਸਨ ਜਿਹੜਾ ਹੈ ਇਹ ਮੁੱਲ ਨਹੀਂ ਕਿਤੋਂ ਪ੍ਰਾਪਤ ਹੋ ਸਕਦਾ
ਨੀਜੈ ਚਿੱਤ ਪਰ
ਅੰਦਰ ਸਖੀਏ ਪਰੋ ਲੈਣਾ ਚਾਹੀਦਾ ਧਾਰਨ ਕਰ ਲੈਣਾ ਚਾਹੀਦਾ ਚੇਤਨ ਸਰੂਪ ਜਾਣ ਕੇ
ਰਾਹੋ ਦਸਾਈ ਨਾ ਜੁਲਾ
ਦੁਨੀਆਂ ਦੇ ਲੋਕਾਂ ਦਾ ਸੁਭਾਅ ਇਹ ਜਿਹਾ ਹੈ ਰਾਹ ਦਸਾਈ ਰਾਹ ਪੁੱਛੀ ਜਾਂਦੇ ਵੀ ਰੱਬ ਦੀ ਪ੍ਰਾਪਤ ਰਾਹ ਦੱਸੋ ਜੀ ਮੇਰਾ ਮਨ ਨਹੀਂ ਟਿਕਦਾ ਕਿਵੇਂ ਟਿਕੇ ਉਪਾਅ ਦੱਸੋ ਮਹਾਤਮਾ ਰਾਹ ਦੱਸੀ ਜਾਂਦੇ ਹੈ ਉਹਨਾਂ ਦੇ ਪਾਸੋਂ ਪੁੱਛੀ ਜਾਂਦੇ ਜਿਹੜਾ ਗਿਆ ਉਹਦੇ ਕੋਲੋਂ ਕੰਨਾ ਮਾਟੀ ਕੁਰੂ ਕਰਾ ਲੈਂਦੇ ਹੈ ਇਸ ਪ੍ਰਕਾਰ ਰਾਹਾਂ ਨੂੰ ਤਾਂ ਦਸਾਈ ਪੁੱਛੀ ਜਾਂਦੇ ਤੇ ਨਾ ਜੁਲਾ ਚੱਲਦੇ ਨੀ ਕਦਮ ਵੀ ਜਿਵੇਂ ਕੋਈ ਆਦਮੀ ਰਾਹ ਪੁੱਛੀ ਜਾਵੇ ਤੁਰੇ ਇੱਕ ਪੈਰ ਮਨਾ ਦੱਸੋ
ਆਖਾਂ ਅੰਬੜੀਆ ਅੰਬੜੀਆ
ਉਹਨਾਂ ਨੂੰ ਆਖੀਏ ਤਾਂ ਅੰਬੜੀਆ ਪਹੁੰਚ ਜਾਣਗੇ ਬਿਲਕੁਲ ਨਹੀਂ ਪਹੁੰਚਣਗੇ ਉੱਥੇ ਜਿਹੜਾ ਖੜਾ ਰਹਿੰਦਾ ਹੈ ਉਹ ਨਹੀਂ ਪਹੁੰਚ ਸਕਦਾ ਇਸੇ ਪ੍ਰਕਾਰ ਪਰਮੇਸ਼ੁਰ ਦਾ ਰਾਹ ਭਗਤੀ ਸਾਹਿਬ ਗਿਆਨ ਅਸੀਂ ਦਸਾਈ ਪੁੱਛੀ ਜਾਂਦੇ ਹਾਂ ਤਤਵੇਤਿਆਂ ਤੋਂ ਗਿਆਨਵਾਨਾਂ ਤੋਂ ਤੇ ਨਾ ਚੁਲਾ ਨਾ ਭਗਤੀ ਕਰਦੇ ਹਾਂ ਨਾ ਗਿਆਨ ਵਿਚ ਜੁਲਾ ਚੱਲਣਾ ਕਰਦੇ ਹਾਂ
ਆਖਾਂ ਅੰਬੜੀਆ
ਜੇ ਤੂੰ ਕਹੇ ਵੀ ਤੂੰ ਗੁਰਮੁਖਾ ਉਮਰਤੇ ਉੱਠ ਕੇ ਇਸ਼ਨਾਨ ਨਹੀਂ ਕਰਦਾ ਭਜਨ ਨਹੀਂ ਕਰਦਾ ਤਾਂ ਕਹਿੰਦੇ ਅਸੀਂ ਅੰਬੜੀਆ ਪਹੁੰਚੇ ਹੋਏ ਹਾਂ ਜੀ ਸਾਨੂੰ ਕੀ ਲੋੜ ਹੈ ਕਰਮ ਕਾਂਡ ਕਰਨ ਦੀ ਇਸ ਪ੍ਰਕਾਰ ਆਪਣੇ ਆਪ ਨੂੰ ਉਪੜੇ ਹੋਏ ਪਹੁੰਚ ਮੰਨੇ ਬੈਠੇ ਹੈ ਕਦਮ ਇੱਕ ਵੀ ਨਹੀਂ ਤੁਰੇ ਉਸ ਪਾਸੇ
ਨਾਲ
ਫਿਰ ਸਹਿ ਪਤੀ ਜੀ ਦਾ ਤੇਰੇ ਨਾਲ ਉਕੂਣਾ ਤੂੰ ਕੂੰਦਾ ਹੀ ਨਹੀਂ ਜਿਹਦੇ ਨਾਲ ਕਦੇ ਗੱਲਬਾਤ ਹੀ ਨਹੀਂ ਤੇਰੇ ਨਾਲ ਹੋਈ ਜਿਨ੍ਹਾਂ ਦੀ
ਕਿਉਂ ਖੀਵੈ ਘਰ ਵਾਸ
ਉਹਨਾਂ ਇਸਤਰੀਆਂ ਦਾ ਘਰ ਬਸੇਵਾ ਸਾਰੇ ਘਰ ਚ ਵਸਣਾ ਕਿਵੇਂ ਹੋਵੇਗਾ ਨਹੀਂ ਹੁੰਦਾ ਇਸੇ ਪ੍ਰਕਾਰ ਹੈ ਸਹਿ ਪਤੀ ਤੇਰੇ ਨਾਲ ਅਕੂਣ ਜਿਹੜਾ ਜਪ ਤਾਂ ਭਜਨ ਕਰਨਾ ਇਹ ਕੂੰਦੇ ਹੀ ਨਹੀਂ ਕਰਦੇ ਹੀ ਨਹੀਂ ਜਿਹੜਾ ਸਿਮਨ ਭਜਨ ਇਹ ਅਕੂਣੇ ਹੋਏ ਆ ਮੋਨੀ ਬਣੇ ਹੋਏ ਆ ਚੁੱਪ ਹੋਏ ਆ ਉਹਨਾਂ ਦਾ ਇਹ ਪਰਮੇਸ਼ੁਰ ਤੇਰੇ ਘਰ ਸਰੂਪ ਵਿਚ ਤੁਰਿਆ ਪਰ ਕਿਵੇਂ ਵਾਸਾ ਹੋਵੇਗਾ ਸੱਚਖੰਡ ਵਿਚ ਨਹੀਂ ਵਾਸਾ ਹੋ ਸਕਦਾ ਉਹ ਤਾਂ ਜੂਨਾਂ ਚ ਹੀ ਭਰਮਦੇ ਰਹਿਣਗੇ
ਨਾਨਕ ਏ ਕੀ ਬਾਹਰ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਪਰਮੇਸ਼ੁਰ ਦੀ ਭਗਤੀ ਤੋਂ ਬਾਹਰ ਹੈ ਜਿਹੜਾ ਖਾਲੀ ਹੈ
ਦੂਜਾ ਨਾਹੀ ਤੂੰ
ਇੱਕ ਪਰਮੇਸ਼ੁਰ ਤੋਂ ਬਾਹਰ ਹੈ ਦੂਸਰਾ ਹੋਰ ਸਥਾਨ ਚ ਹੋਰ ਕੋਈ ਨੀ ਹੈ
ਸਹਿ ਲੱਗੀ ਜੇ ਰਹਿ
ਇੱਕ ਪਰਮੇਸ਼ੁਰ ਦੀ ਸ਼ਰਨ ਤੋਂ ਜਿਹੜਾ ਬਾਹਰ ਹੈ ਉਹਨੂੰ ਦੂਜਾ ਕੋਈ ਥਾਂ ਨੀ ਮੁਕਤ ਕਰਨ ਵਾਲਾ ਹੈ
ਸਹਿ ਲੱਗੀ ਜੇ ਰਹਿ
ਸਹਿਲਾ ਤੇਰੇ ਵਿਚ ਜੇ ਬਿਰਤੀ ਇਹਦੀ ਜੀਵ ਦੀ ਲੱਗੀ ਰਵੇ ਹਰ ਵਕਤ ਸਹੁਪਤੀ ਨਹੀਂ ਤਾਂ ਜਨ ਨਾਨਕ ਹੈ ਸਰ ਸੇਵਾ ਲਿਆ ਉਹ ਤੇਰੇ ਮੈਨੂੰ ਮਾਣ ਹੀ ਸਕਦੇ ਆ ਉਚਾਰਨ ਕਰਕੇ ਜੇ ਹਰ ਵਕਤ ਲੱਗੇ ਹੀ ਰਹਿਣ ਭਾਵੇਂ ਚਿੱਤ ਨਹੀਂ ਜੁੜਦਾ ਫਿਰ ਵੀ ਲੱਗੇ ਰਹਿਣ ਫਿਰ ਵਾਹਿਗੁਰੂ ਤੂੰ ਮੇਲ ਹੀ ਲੈਂਦਾ ਆਪਦੇ ਚ ਭੇਦ ਕਰ ਲੈਂਦਾ ਸੋ ਐਸਾ ਤੇਰਾ ਕਿਰਪਾਲੂ ਸੁਭਾਅ ਹੈ।